ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦੋਇਥਾ ਬਾਣੀ ਕਾ ਬੋਹਿਥਾ, ਜਿਨ੍ਹਾਂ ਨੇ ਬੜੀ ਬਖਸ਼ਾਂ ਕੀਤੀਆਂ ਤੇ ਉਹਨਾਂ ਕੋਲ ਅਨੇਕ ਗੁਰਸਿੱਖ ਆਏ, ਵਾਰੋ ਵਾਰੀ ਆ ਕੇ ਆਤਮ ਗਿਆਨ ਦੀ ਦਾਤ ਲੈਂਦੇ ਗਏ ਤੇ ਆਓ ਉਹਨਾਂ ਗੁਰਸਿੱਖਾਂ ਚੋਂ ਹੁਣ ਤਿੰਨ ਗੁਰੂ ਕੇ ਪਿਆਰੇ ਉਹ ਆ ਕੇ ਕੀ ਦਾਤ ਲੈਣਗੇ ਤੇ ਮਹਾਰਾਜ ਉਹਨਾਂ ਨੂੰ ਕੀ ਬਖਸ਼ਿਸ਼ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਮਹਾਂਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਦਾ ਬੜਾ ਵੱਡਾ ਉਪਕਾਰ ਸਾਰੀ ਦੁਨੀਆਂ ਤੇ ਹੈ ਖਾਲਸਾ ਜੀ, ਤੇ ਉਹਨਾਂ ਨੂੰ ਵੀ ਯਾਦ ਰੱਖੀਏ, ਹਮੇਸ਼ਾ ਭੁੱਲ ਨਾ ਜਾਈਏ, ਜਿਵੇਂ ਜਿਨ੍ਹਾਂ ਨੇ ਸਾਨੂੰ ਗੁਰੂ ਪਾਤਸ਼ਾਹ ਦੀ ਕਥਾ ਨਾਲ ਜੋੜਿਆ, ਭੁੱਲ ਨਾ ਜਾਈਏ ਉਹਨਾਂ ਨੂੰ ਖਾਲਸਾ ਜੀ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਇਤਿਹਾਸ ਚੂੜਾਮਣ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਚੌਪਈ ਇਸ ਬਿਦ ਪਯੋ ਤਿਨੋ ਕਲਿਆਣ।
ਇਸ ਤਰ੍ਹਾਂ ਜਿਹੜੇ ਇਹ ਗੁਰੂ ਕੇ ਪਿਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਏ, ਉਹਨਾਂ ਦਾ ਭਲਾ ਹੋਇਆ, ਕਲਿਆਣ ਹੋਇਆ।
ਗੁਰ ਕੋ ਸੇਵਤ ਰਹੀ ਮਹਾਨ।
ਅਖੀਲੇ ਸਵਾਸਾਂ ਤੱਕ ਗੁਰੂ ਗੁਰੂ ਜਪਦੇ ਹੋਏ, ਗੁਰੂ ਦੀ ਸੇਵਾ ਕਰਦੇ ਹੋਏ ਆਪਣੇ ਸਵਾਸਾਂ ਨੂੰ ਪੂਰਾ ਕਰ ਗਏ।
ਤੋਤਾ ਅਰ ਮੱਦੂ ਹਿਤ ਤਾਰੇ।
ਭਾਈ ਤੋਤਾ ਜੀ ਅਤੇ ਭਾਈ ਮੱਦੂ ਜੀ ਜਿਹੜੇ ਬਹੁਤ ਪਿਆਰ ਵਾਲੇ ਹਨ।
ਗੋਖੂ ਟੋਡਾ ਮਹਿਤਾ ਚਾਰੇ।
ਭਾਈ ਗੋਖੂ ਜੀ ਤੇ ਭਾਈ ਟੋਡਾ ਜੀ ਇਹ ਮਹਿਤਾ ਹਨ ਤੇ ਖਾਲਸਾ ਜੀ ਚਾਰ ਗੁਰੂ ਕੇ ਪਿਆਰੇ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ
ਮਿਲ ਕਰ ਸ਼੍ਰੀ ਅਰਜਨ ਟਿਗਿਆ।
ਗੁਰੂ ਕੇ ਪਿਆਰੇ ਭਾਈ ਗੋਖੂ ਜੀ, ਭਾਈ ਟੋਡਾ ਜੀ, ਭਾਈ ਤੋਤਾ ਜੀ ਆਦਿਕ ਇਹ ਚਾਰੋ ਮਿਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਏ ਹਨ।
ਪਦ ਅਰਬਿੰਦਨ ਸੀਸ ਲਗਾਏ।
ਚਾਰਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਆਪਣਾ ਸੀਸ ਰੱਖਿਆ ਹੈ, ਸੀਸ ਨਹੀਂ ਰੱਖਿਆ, ਆਪਣਾ ਮਨ ਰੱਖ ਦਿੱਤਾ ਹੈ, ਆਪਣਾ ਤਨ ਮਨ ਧੰਨ ਮਹਾਰਾਜ ਜੀ ਨੂੰ ਸੌਂਪ ਦਿੱਤਾ ਇਹਨਾਂ ਨੇ।
ਬੈਠੇ ਹੱਥ ਜੋੜ ਕਰ ਪਾਸ।
ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਹੀ ਬੈਠ ਗਏ।
ਇੱਕ ਅਵਸਰ ਕੀ ਨਸ ਅਰਦਾਸ।
ਜਦੋਂ ਵੇਖਿਆ ਵੀ ਸਾਰੀਆਂ ਸੰਗਤਾਂ ਹੁਣ ਆਪਣੀ ਥਾਂ ਤੇ ਬੈਠ ਗਈਆਂ, ਕੋਈ ਗੁਰਸਿੱਖ ਮੱਥਾ ਟੇਕਣ ਵਾਲਾ ਨਹੀਂ ਰਿਹਾ, ਸਾਰੇ ਆਪਣੀ ਆਪਣੀ ਥਾਂ ਤੇ ਬੈਠ ਗਏ। ਜਦੋਂ ਮੌਕਾ ਦੇਖਿਆ ਇਹਨਾਂ ਨੇ ਵੀ ਹੁਣ ਸਮਾਂ ਹੈ, ਤੇ ਉਸ ਵੇਲੇ ਇਹਨਾਂ ਗੁਰਸਿੱਖਾਂ ਨੇ ਆਪਣੀ ਬੇਨਤੀ, ਆਪਣੀ ਅਰਦਾਸ ਇਸ ਤਰ੍ਹਾਂ ਕੀਤੀ ਹੈ।
ਗੁਰੂ ਗਰੀਬ ਨਿਵਾਜ ਹਮਾਰਾ।
ਐ ਸਤਿਗੁਰ ਪਾਤਸ਼ਾਹ, ਗੁਰੂ ਗਰੀਬ ਨਿਵਾਜ ਮਹਾਰਾਜ ਜੀ ਇਹ ਦੱਸੋ,
ਜਨਮ ਮਰਨ ਤੇ ਕਰੋ ਉਧਾਰਾ।
ਮਹਾਰਾਜ ਸਾਡਾ ਜਨਮ ਮਰਨ ਤੋਂ ਉਧਾਰ ਕਰ ਦੋ। ਗੁਰੂ ਗਰੀਬ ਨਿਵਾਜ ਹਮਾਰਾ, ਜਨਮ ਮਰਨ ਤੇ ਕਰੋ ਉਧਾਰਾ। ਐ ਪਾਤਸ਼ਾਹ, ਅਸੀਂ ਮਹਾਰਾਜ ਜੰਮਣ ਮਰਨ ਵਾਲੇ ਆ, ਆਵਾਗੋਣ ਦੇ ਚੱਕਰ ਚ ਫਸੇ ਹੋਏ ਆ, ਪਾਤਸ਼ਾਹ ਕਿਰਪਾ ਕਰੋ, ਸਾਡਾ ਜਨਮ ਮਰਨ ਕੱਟ ਦੋ।
ਰਾਵਰ ਕੀ ਸ਼ੋਭਾ ਸੁਣ ਆਏ।
ਅਸੀਂ ਤੁਹਾਡੀ ਸ਼ੋਭਾ ਸੁਣ ਕੇ ਆਏ ਆ, ਵੀ ਆਪ ਜੀ ਨੇ ਬੜਾ ਵੱਡਾ ਉਪਕਾਰ ਕੀਤਾ ਹੈ, ਬਾਣੀ ਰਚਨਾ ਕੀਤੀ ਹੈ ਪਾਤਸ਼ਾਹ, ਬਾਣੀ ਸੰਪਾਦਨਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਦਿ ਗ੍ਰੰਥ ਸਾਹਿਬ ਇਹ ਸਾਰੀ ਦੁਨੀਆਂ ਲਈ ਮਹਾਰਾਜ ਜੀ ਨੇ ਆਪ ਜੀ ਬਾਣੀ ਪ੍ਰਗਟ ਕੀਤੀ ਹੈ, ਤੇ ਕਿਰਪਾ ਕਰੋ ਮਹਾਰਾਜ ਸਾਡਾ ਵੀ ਭਲਾ ਕਰੋ, ਅਸੀਂ ਇਹ ਤੁਹਾਡੀ ਸੋਭਾ ਸੁਣ ਕੇ ਆਏ ਹਾਂ।
ਉਚਿਤ ਉਧਾਰਨ ਕੀ ਲਖ ਪਾਏ।
ਅਸੀਂ ਇਹੀ ਜਾਣਿਆ ਵੀ ਇਸ ਪਾਰਕ ਵਾਲੇ ਹਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਨ, ਉਹੀ ਸਾਰੀ ਦੁਨੀਆਂ ਤੋਂ ਬੇੜਾ ਪਾਰ ਕਰਨ ਵਾਲੇ ਹਨ, ਬਾਕੀ ਸਾਰੇ ਦੇਵੀ ਦੇਵਤੇ ਆਪਣੀ ਥਾਂ ਤੇ ਠੀਕ ਹੋਣਗੇ ਮਹਾਰਾਜ, ਪਰ ਮੁਕਤੀ ਦੇ ਦਾਤੇ, ਆਨੰਦ ਦੇ ਦਾਤੇ ਤੁਸੀਂ ਹੋ।
ਸੁਣ ਬੋਲੇ ਸ਼੍ਰੀ ਅਰਜਨ ਗਿਆਨੀ।
ਇਹਨਾਂ ਚਾਰਾਂ ਦੀ ਬੇਨਤੀ ਸੁਣ ਕੇ ਆਤਮ ਗਿਆਨ ਸਰੂਪ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤਾ।
ਪਠੋ ਸੁਣੋ ਤੁਮ ਮਿਲ ਗੁਰਬਾਨੀ।
ਐ ਗੁਰਸਿੱਖੋ ਆਪਣਾ ਭਲਾ ਚਾਹੁੰਦੇ ਹੋ? ਕਹਿੰਦੇ ਹਾਂ ਮਹਾਰਾਜ। ਆਨੰਦੀ ਦਾਤ ਚਾਹੁੰਦੇ ਹੋ? ਹਾਂ ਸਤਿਗੁਰ ਪਾਤਸ਼ਾਹ। ਤੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਪੜੋ ਤੇ ਸੁਣੋ ਗੁਰੂ ਕੀ ਬਾਣੀ ਨੂੰ। ਬਾਣੀ ਦਾ ਜਾਪ ਜਦੋਂ ਕਰਦੇ ਹੋ ਨਾ ਆਪਣੀ ਜ਼ੁਬਾਨ ਤੋਂ ਇਹ ਪੜ੍ਹਨਾ ਹੈ ਤੇ ਨਾਲ ਹੀ ਕੰਨਾਂ ਦੁਆਰਾ ਸੁਣਨਾ ਹੈ। ਕੋਈ ਵੀ ਬਾਣੀ ਦਾ ਸ਼ਬਦ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਹੀ ਇਹਨੂੰ ਸੁਣਨਾ ਕੰਨਾਂ ਦੁਆਰਾ। ਗੁਰੂ ਕੀ ਬਾਣੀ ਦਾ ਜਾਪ ਕਰਨਾ ਹੈ, ਆਪਣੇ ਮੁਖਾਰ ਬਿੰਦ ਤੋਂ ਆਪਣੇ ਮੁਖ ਤੋਂ ਬਾਣੀ ਦਾ ਪਾਠ ਕਰਨਾ ਹੈ ਤੇ ਕੰਨਾਂ ਦੁਆਰਾ ਗੁਰੂ ਕੀ ਬਾਣੀ ਸੁਣਨੀ ਵੀ ਹੈ। ਜਦੋਂ ਸੁਣੋਗੇ ਉਦੋਂ ਹੀ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ।
ਆਪਸ ਮੈਂ ਪੁਨ ਕਰੋ ਵਿਚਾਰਾ,
ਤੇ ਬਾਣੀ ਦੀ ਵਿਚਾਰ ਵੀ ਆਪਸ ਵਿੱਚ ਕਰੋ। ਜਦੋਂ ਬਾਣੀ ਪੜ੍ਹਦੇ ਹੋ ਕੋਈ ਨਾ ਸਮਝ ਆਵੇ ਦੂਜੇ ਤੋਂ ਪੁੱਛ ਲਓ ਭਾਈ। ਪੁਰਾਤਨ ਗੁਰਸਿੱਖ ਦੱਸਦੇ ਖਾਲਸਾ ਜੀਓ ਕਿ ਜਦੋਂ ਗੁਰਸਿੱਖ ਇਕੱਠੇ ਬਹਿੰਦੇ ਸਨ, ਪੰਜ ਛੇ ਸਿੰਘ ਜਾਂ ਦੋ ਚਾਰ ਸਿੰਘ ਆਪਸ ਵਿੱਚ ਸ਼ਬਦਾਂ ਦੀ ਵਿਚਾਰ ਕਰਦੇ, ਤੂੰ ਸੁਣਾਵੀ ਸ਼ਬਦ ਦੇ ਕੀ ਅਰਥ ਭਾਈ ਪਿਆਰ ਆ, ਤੂੰ ਗੁਰਸਿੱਖਾ ਸਾਨੂੰ ਕੋਈ ਬਾਣੀ ਦਾ ਸ਼ਬਦ ਸੁਣਾ, ਇਹਦੇ ਅਰਥ ਕੀ ਹਨ। ਪੁੱਛਦੇ ਸਨ ਦੂਜੇ ਤੋਂ, ਦੱਸੋ ਜੀ ਫਲਾਣੀ ਤੁਕ ਦੇ ਕੀ ਅਰਥ ਹਨ, ਫਲਾਣੀ ਪੰਕਤੀ ਦੇ ਕੀ ਅਰਥ ਹਨ। ਉਹ ਸੁਣਦੇ ਸਨ ਭਾਵਨਾ ਨਾਲ, ਤਰਕ ਦੀ ਬਿਰਤੀ ਨਾਲ ਨਹੀਂ। ਪ੍ਰੀਖਿਆ ਲੈਣ ਲਈ ਕਿਸੇ ਦਿਨ ਵੀ ਬਾਣੀ ਯਾਦ ਅੱਜ ਨਹੀਂ ਹੈ ਨਾ, ਸਿੱਖਣ ਲਈ ਕੁਝ। ਗੁਰਸਿੱਖੋ ਜਦੋਂ ਬਾਣੀ ਪੜ੍ਹਦੇ ਹੋ ਸੁਣਦੇ ਹੋ, ਜੇ ਬਾਣੀ ਸਮਝ ਨਹੀਂ ਆਉਂਦੀ ਤਾਂ ਉਹਦੇ ਅਰਥ ਵਿਚਾਰ ਵੀ ਕਰਿਆ ਕਰੋ। ਜਦੋਂ ਜਦੋਂ ਬਾਣੀ ਪੜ੍ਹਦੇ ਹੋ ਪੂਰੇ ਗੁਰ ਕਾ ਸੁਣ ਉਪਦੇਸ, ਪਾਰ ਬ੍ਰਹਮ ਨਿਕਟ ਕਰ ਪੇਖ। ਉਪਦੇਸ਼ ਇਹੀ ਹੈ ਕਿ ਰੱਬ ਨੂੰ ਨੇੜੇ ਕਰਕੇ ਜਾਣਨਾ ਬਸ। ਪਾਰ ਬ੍ਰਹਮ ਨਿਕਟ ਕਰ ਪੇਖ, ਉਪਦੇਸ਼ ਸਿੱਖਿਆ ਸੁਣਨੀ, ਮਹਾਰਾਜ ਦੀ ਬਾਣੀ ਸੁਣਨੀ, ਜਿਤਨਾ ਬਾਣੀ ਦਾ ਜਾਪ ਸੁਣਨਾ ਹੈ ਉਹਨੂੰ ਰੱਬ ਨੂੰ ਨੇੜੇ ਕਰਕੇ ਜਾਣਨਾ, ਤੇ ਉਹਦੀ ਵਿਚਾਰ ਵੀ ਰੱਖਣੀ ਹੈ ਵੀ ਜਿਹੜੀ ਬਾਣੀ ਪੜ੍ਹਦੇ ਹੋ ਸੁਣਦੇ ਹੋ ਉਹ ਸਮਝ ਵੀ ਆਵੇ।
ਕਿਆ ਆਸ਼ੇ ਗੁਰਦੇਵ ਉਚਾਰਾ,
ਸਮਝੋ ਕਿ ਮਹਾਰਾਜੇ ਸਾਨੂੰ ਕੀ ਸਿਖਾਇਆ ਹੈ, ਕੀ ਆਸ਼ਾ ਸਿਖਾ ਰਹੇ ਹਨ, ਇਹਦਾ ਮਤਲਬ ਕੀ ਹੈ, ਸਾਨੂੰ ਮਹਾਰਾਜ ਕੀ ਉਪਦੇਸ਼ ਦੇ ਰਹੇ ਹਨ। ਜਿਹੜਾ ਬਾਣੀ ਪੜ੍ਹਨੀ ਹੈ ਸੁਣਨੀ ਹੈ ਉਹਦੇ ਅਨੁਸਾਰ ਵੀ ਚੱਲਣਾ ਹੈ।
ਤਿਆਗਨ ਕਯੋ ਸੋ ਤਿਆਗ ਕਰੀ ਜੈ,
ਜੋ ਪਾਤਸ਼ਾਹ ਨੇ ਆਖਿਆ ਵੀ ਇਹਨਾਂ ਦਾ ਤਿਆਗ ਕਰ ਦੋ ਉਹ ਤਿਆਗ ਕਰ ਦੋ ਭਾਈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦਾ ਤਿਆਗ ਕਰਨਾ ਹੈ। ਸਤ ਸੰਤੋਖ ਦਇਆ ਧਰਮ ਨੇਕੀ ਸੁੱਚ ਸੰਜਮ ਇਹਨਾਂ ਨੂੰ ਗ੍ਰਹਿਣ ਕਰਨਾ ਹੈ ਬਸ। ਚੰਚਲ ਬਿਰਤੀ ਨੂੰ ਛੱਡਣਾ ਹੈ, ਸਹਿਜ ਬਿਰਤੀ ਨੂੰ ਧਾਰਨ ਕਰਨਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਾਲਸਾ ਜੀ ਨੂੰ ਬਾਣੀ ਪੜ੍ਹ ਕੇ ਚੰਚਲ ਬਿਰਤੀ ਨਹੀਂ ਗਈ ਨਾ, ਅਜੇ ਉਹਦੇ ਮਨ ਤੇ ਅਸਰ ਨਹੀਂ ਹੋ ਰਿਹਾ। ਜਿਹਦੀ ਚੰਚਲ ਬਿਰਤੀ ਚਲੀ ਗਈ, ਸਹਿਜ ਬਿਰਤੀ ਆ ਗਈ, ਮਨ ਦਾ ਟਿਕਾ ਆ ਰਿਹਾ ਹੈ, ਇਮਾਨਦਾਰੀ ਹੈ, ਮਿੱਠ ਬੋਲਣਾ ਹੈ, ਸੱਚ ਬੋਲਦਾ ਹੈ, ਚੁਗਲੀ ਨਹੀਂ ਕਰਦਾ, ਠੱਗੀ ਨਹੀਂ ਮਾਰਦਾ, ਸੰਗਤ ਵਿੱਚ ਆ ਕੇ ਖਾਲਸਾ ਜੀ ਕਿਸੇ ਦਾ ਬੁਰਾ ਨਹੀਂ ਲੋਚਦਾ, ਮਨ ਨੂੰ ਜੋੜ ਕੇ ਵਾਹਿਗੁਰੂ ਦੀ ਬਾਣੀ ਸੁਣਦਾ ਹੈ, ਵਾਹਿਗੁਰੂ ਜਪਦਾ ਹੈ, ਅੰਮ੍ਰਿਤ ਵੇਲੇ ਜਾਗਦਾ ਹੈ, ਉਸ 'ਤੇ ਰਸ ਪੈ ਰਿਹਾ ਹੈ। ਜੇ ਨਹੀਂ ਕਰਦਾ ਤੇ ਅਜੇ ਬਾਣੀ ਦਾ ਰਸ ਨਹੀਂ ਪੈ ਰਿਹਾ ਉਹ 'ਤੇ। ਬਾਣੀ ਪੜ੍ਹਨੀ ਛੱਡਣੀ ਨਹੀਂ ਕਿਸੇ ਨੇ, ਵੀ ਮਤ ਸੋਚੋ ਵੀ ਰਸ ਨਹੀਂ ਪੈ ਰਿਹਾ ਛੱਡ ਦਈਏ, ਨਹੀਂ ਭਾਈ। ਜਿਵੇਂ ਤੁਸੀਂ ਵੇਖਦੇ ਹੋਣੇ ਪਹਿਲਾਂ ਖੂਹ ਹੁੰਦੇ ਸਨ ਆਮ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ, ਤੇ ਉੱਥੇ ਰੱਸੀ ਰਾਹੀਂ ਲੱਜ ਖਾਲਸਾ ਲੱਜ ਰਾਹੀਂ ਪਾਣੀ ਵਿੱਚ ਬਾਲਟੀ ਗਿਰ ਕੇ ਉਹ ਪਾਣੀ ਕੱਢਦੇ ਸਨ, ਤੇ ਜਿੱਥੇ ਖਾਲਸਾ ਲੱਜ ਲੰਘਦੀ ਸੀ ਨਾ ਥੱਲੇ, ਜਿਸ ਪੱਥਰ ਤੇ ਨਾਲ ਛੂੰਹਦੀ ਸੀ, ਉੱਥੇ ਕਹਿ ਲਓ ਮਹੀਨਾ ਦੋ ਮਹੀਨੇ ਸਾਲ ਪੰਜ ਸਾਲ ਬਾਅਦ ਉੱਥੇ ਲਕੀਰ ਜੀ ਪੈ ਜਾਂਦੀ ਸੀ, ਲੱਜ ਦਾ ਕਹਿ ਲਓ ਨਿਸ਼ਾਨ ਪੈ ਜਾਂਦਾ ਸੀ। ਕਿਉਂਕਿ ਪੱਥਰ ਤੇ ਵੀ ਨਿਸ਼ਾਨ ਪੈ ਗਿਆ ਤੇ ਮਨਾ, ਇਹ ਤਾਂ ਗੁਰੂ ਕੀ ਬਾਣੀ ਹੈ, ਤੇਰਾ ਮਨ ਕੋਮਲ ਹੈ, ਭਾਵੇਂ ਪੱਥਰ ਵਰਗਾ ਮਨ, ਇਹ ਗੁਰੂ ਕੀ ਬਾਣੀ, ਇਹ ਜੜ ਨਹੀਂ ਚੇਤਨ ਹੈ, ਇਹ ਪਰਮਾਤਮਾ ਹੈ, ਇਹ ਤੇਰੇ ਮਨ ਨੂੰ ਕੋਮਲ ਕਰ ਹੀ ਦੇਣਾ ਹੈ ਇੱਕ ਦਿਨ ਇੱਕ ਦਿਨ। ਬਾਣੀ ਦਾ ਜਾਪ ਕਰੀਏ ਸੁਣੀਏ, ਪਰ ਜੇ ਹੋ ਸਕੀਏ ਆਪਣੇ ਮਨ ਨੂੰ ਬਾਣੀ ਨਾਲ ਜੋੜੀਏ, ਬਾਣੀ ਤੇ ਅਮਲ ਕਰੀਏ।
ਤਿਆਗਨ ਕਯੋ ਸੋ ਤਿਆਗ ਕਰੀ ਜੈ,
ਜੋ ਪਾਤਸ਼ਾਹ ਨੇ ਆਖੇ ਵੀ ਤਿਆਗ ਕਰਨਾ ਇਹਨਾਂ ਦਾ, ਬੁਰੇ ਕੰਮਾਂ ਦਾ ਤਿਆਗ ਕਰਨਾ ਹੈ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਉਹ ਕਰੀਏ।
ਗ੍ਰਹਿਣ ਯੋਗ ਸੋ ਗ੍ਰਹਿਣ ਤਰੀ ਜੈ,
ਜਿਹੜਾ ਗ੍ਰਹਿਣ ਯੋਗ ਹੈ ਉਹਨੂੰ ਗ੍ਰਹਿਣ ਕਰੋ ਭਾਈ, ਕਿਸੇ ਗੁਰਸਿੱਖ ਤੋਂ ਜੋ ਸਿੱਖਿਆ ਮਿਲੇ ਉਹਨੂੰ ਗ੍ਰਹਿਣ ਕਰ ਲੋ। ਗੁਣਾ ਕਾ ਹੋਵੇ ਵਾਸੁਲਾ ਕਡਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਏ। ਜਿੱਥੇ ਭਾਈ ਜਾ ਕੇ ਬਹਿਣਾ ਨਾ, ਜਿੱਥੋਂ ਜੋ ਵੀ ਗੁਣ ਮਿਲੇ ਗੁਣ ਗ੍ਰਹਿਣ ਕਰ ਲੋ, ਬਸ ਉਹ ਗ੍ਰਹਿਣ ਕਰਨਾ, ਉਹਦੀ ਸਾਂਝ ਕਰਨੀ ਹੈ, ਤੇ ਔਗੁਣਾਂ ਦਾ ਤਿਆਗ ਕਰਨਾ ਹੈ।
ਉਨ ਬੂਜਿਤ ਪੀ ਕੀ ਨੀ ਉਚਾਰਨ,
ਤੇ ਫਿਰ ਇਹਨਾਂ ਗੁਰਸਿੱਖਾਂ ਨੇ ਪੁੱਛਿਆ ਹੈ ਮਹਾਰਾਜ ਤੋਂ,
ਬਾਣੀ ਪੜਨ ਸੋ ਔਰ ਵਿਚਾਰਨ,
ਤੇ ਮਹਾਰਾਜ ਬਾਣੀ ਪੜਨੀ ਅਤੇ ਵਿਚਾਰ ਕਰਨੀ,
ਇਤਤ ਪੁਨ ਦੋਹਨ ਕੋ ਹੋਏ,
ਕਿਤਨਾ ਪੁਨ ਹੋਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਪੜਨੀ ਜਿਵੇਂ ਜਪਜੀ ਸਾਹਿਬ ਦਾ ਜਾਪ ਕਰਨਾ, ਜਾਪ ਸਾਹਿਬ ਦਾ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਦੱਖਣੀ ਓਂਕਾਰ, ਬਾਵਨ ਅਖਰੀ, ਸਿੱਧ ਗੋਸ਼ਟ, ਰਾਮ ਕਲੀ ਕੀ ਵਾਰ, ਜੈ ਸ਼੍ਰੀ ਕੀ ਵਾਰ, ਚੰਡੀ ਦੀ ਵਾਰ, ਬਾਰਾਂ ਮਾਂ ਆਦਿ, ਇਹ ਬਾਣੀਆਂ ਦਾ ਜਾਪ ਕਰਨਾ। ਪ੍ਰਾਤਨ ਗੁਰਸਿੱਖ ਉਹਨਾਂ ਦਾ ਨੇਮ ਸੀ, 27 ਬਾਣੀਆਂ ਆਉਂਦੀਆਂ ਸੁੰਦਰ ਗੁਟਕੇ ਸਾਹਿਬ ਵਿੱਚ, ਉਹਦਾ ਜਾਪ ਉਹ ਰੋਜ਼ ਕਰਦੇ ਸਨ। 5 ਗ੍ਰੰਥੀ 10 ਗ੍ਰੰਥੀ ਦਾ ਜਾਪ ਰੋਜ਼ ਕਰਨਾ ਖਾਲਸਾ ਜੀ। ਵੀ ਮਹਾਰਾਜ ਜਿਹੜੀ ਬਾਣੀ ਪੜ੍ਹਨੀ ਹੈ ਇਹਦਾ ਕੀ ਲਾਭ ਹੈ, ਤੇ ਜਿਹੜੀ ਬਾਣੀ ਦੀ ਵਿਚਾਰ ਕਰਨਾ ਹੈ ਮਹਾਰਾਜ ਉਹਦਾ ਕੀ ਲਾਭ ਹੋਵੇਗਾ।
ਅਧਿਕ ਦੇਤ ਫਲ ਕਹੀਏ ਸੋਏ,
ਦੱਸੋ ਮਹਾਰਾਜ ਜ਼ਿਆਦਾ ਫਲ ਕਿਸ ਤੋਂ ਮਿਲਦਾ ਹੈ। ਬਾਣੀ ਕੇਵਲ ਪੜ੍ਹਨੀ ਹੈ ਜਾਂ ਵਿਚਾਰਨੀ ਵੀ ਹੈ ਨਾਲ ਨਾਲ, ਜ਼ਿਆਦਾ ਫਲ ਕਿਹਦਾ ਹੈ ਮਹਾਰਾਜ ਇਹ ਦੱਸੋ।
ਸੁਣੇ ਮਹਾਤਮ ਰਾਵਰ ਮੁਖਤੇ,
ਪਾਤਸ਼ਾਹ ਤੁਹਾਡੇ ਮੁਖ ਤੋਂ ਸੁਣਾਂਗੇ ਨਾ, ਫਿਰ ਸਾਨੂੰ ਮਹਾਰਾਜ ਤਸੱਲੀ ਹੋ ਜਾਏਗੀ ਕਿ ਮਹਾਰਾਜ ਜੀ ਨੇ ਆਖਿਆ ਇਹ ਗਲਤ ਨਹੀਂ ਹੈ। ਤੇ ਪਾਤਸ਼ਾਹ ਆਪਣੇ ਮੁਖ ਤੋਂ ਦੱਸੋ ਮਹਾਰਾਜ ਇਹਦਾ ਮਹਾਤਮ ਕੀ ਹੈ।
ਸੋ ਹਮ ਕਰੇ ਮਿਲੇ ਜਿਸ ਸੁਖ ਤੇ,
ਅਸੀਂ ਮਹਾਰਾਜ ਉਹੀ ਕਰਾਂਗੇ ਜੋ ਆਪ ਜੀ ਫੁਰਮਾਨ ਕਰੋਗੇ, ਤੇ ਸਤਿਗੁਰ ਪਾਤਸ਼ਾਹ ਸਾਨੂੰ ਸੁਖ ਮਿਲੇ ਇਹ ਆਪ ਜੀ ਕਿਰਪਾ ਕਰੋ, ਕੋਈ ਉਪਦੇਸ਼ ਸੁਣਾਓ।
ਕਯੋ ਗੁਰੂ ਇਨਕੋ ਫਲ ਜਾਣੋ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਜਿਹੜਾ ਉਪਦੇਸ਼ ਸੁਣਾਇਆ ਪਾਤਸ਼ਾਹ, ਕਹਿੰਦੇ ਕਹਿਓ ਗੁਰੂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਚਾਰਨ ਕਰਨ ਲੱਗੇ, ਐ ਗੁਰਸਿੱਖੋ ਇਹ ਸੁਣੋ ਜੀ।
ਸੁਣ ਕੀਜੇ ਸ਼ਰਧਾ ਉਰਠਾਨੋ,
ਜੋ ਅਸੀਂ ਸੁਣਾ ਰਹੇ ਹਾਂ ਸ਼ਰਧਾ ਰੱਖਣਾ, ਸ਼ਰਧਾ ਹਿਰਦੇ ਚ ਰੱਖੋ ਬਾਣੀ ਪ੍ਰਤੀ।
ਜੋ ਗੁਰਬਾਣੀ ਪਾਠ ਕਰਨਤਾ,
ਗੁਰੂ ਕਾ ਪਿਆਰਾ ਹੈ ਗੁਰਬਾਣੀ ਦਾ ਜਾਪ ਕਰਦਾ ਹੈ। ਸ੍ਰੀ ਸੁਖਮਨੀ ਸਾਹਿਬ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਜਿਹੜਾ ਇਹਦਾ ਜਾਪ ਕਰਦਾ ਕੋਈ ਵੀ ਬਾਣੀ ਦਾ, ਦੱਖਣੀ ਓਂਕਾਰ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਬੇਦ ਨਿਰਮੇ, ਇਸੇ ਤਰ੍ਹਾਂ ਸਿੱਧ ਗੋਸ਼ਟ, ਬਾਵਨ ਅਖਰੀ, ਕੋਈ ਵੀ ਜੇ ਬਾਣੀ ਦਾ ਜਾਪ ਕਰਦਾ ਹੈ
ਮਹਾਪਾਪ ਕੋ ਹੋਵਤ ਹੰਤਾ,
ਬਾਣੀ ਮਹਾਪਾਪਾਂ ਨੂੰ ਦੂਰ ਕਰਦੀ ਹੈ। ਜਦੋਂ ਜਦੋਂ ਬਾਣੀ ਦਾ ਜਾਪ ਚੱਲਦਾ ਜ਼ੁਬਾਨ ਤੋਂ, ਅੰਦਰ ਜਿਹੜੇ ਮਹਾਪਾਪ ਹਨ ਉਹਨਾਂ ਨੂੰ ਦੂਰ ਕਰਦੀ ਹੈ ਇਹ ਗੁਰੂ ਕੀ ਬਾਣੀ, ਪਰਮੇਸ਼ਰ ਹੈ ਭਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਪਰਮੇਸ਼ਰ ਹਨ ਮਹਾਰਾਜ, ਗੁਰੂ ਸਰੂਪ ਹਨ ਗੁਰੂ ਕੀ ਬਾਣੀ, ਜਿਹੜਾ ਇਹ ਬਾਣੀ ਦਾ ਜਾਪ ਕਰੇ ਆਪਣੇ ਮੁਖਾਰ ਬਿੰਦ ਤੋਂ, ਉਹਦੇ ਹਿਰਦੇ ਦੇ ਪਾਪ, ਉਹਦੇ ਮਹਾਪਾਪ ਉਹ ਨਸ਼ਟ ਹੁੰਦੇ ਹਨ।
ਅੰਤੇ ਕਰਨ ਬਿਮਲ ਨਿਤ ਕਰੇ,
ਰੋਜ਼ ਇਹ ਗੁਰੂ ਕੀ ਬਾਣੀ ਅੰਤਸ਼ਕਰਨ ਨੂੰ ਸ਼ੁੱਧ ਕਰਦੀ ਹੈ। ਮਨ, ਬੁੱਧ, ਚਿੱਤ, ਅਹੰਕਾਰ ਇਹਨੂੰ ਕਹਿੰਦੇ ਅੰਤੇ ਕਰਨ। ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਅੰਤਸ਼ਕਰਨ ਹੈ। ਸਰਮ ਖੰਡ ਵਿੱਚ ਘੜਿਆ ਜਾਂਦਾ ਹੈ, ਘੜਿਆ ਕਹਿੰਦੇ ਸ਼ੁੱਧ ਹੁੰਦਾ ਹੈ, ਉੱਥੇ ਅੰਤੇ ਕਰਨ ਦੀ ਸ਼ੁੱਧੀ ਹੁੰਦੀ ਹੈ, ਮਨ ਸ਼ੁੱਧ ਹੁੰਦਾ ਹੈ, ਬੁੱਧੀ ਦੀ ਮਲੀਨਤਾ ਸ਼ੁੱਧ ਹੁੰਦੀ ਹੈ, ਅਹੰਕਾਰ ਦੀ ਬਿਰਤੀ ਸ਼ੁੱਧ ਹੁੰਦੀ ਹੈ, ਅਤੇ ਜਿਹੜਾ ਚਿੱਤ ਚੇਤਨ ਅਵਸਥਾ ਵਿੱਚ ਪਹੁੰਚਦਾ ਹੈ ਉਹਦੀ ਭਟਕਣਾ ਬਿਰਤੀ ਸ਼ੁੱਧ ਹੁੰਦੀ ਹੈ।
ਪ੍ਰੀਤ ਸਹਿਤ ਨਿਤ ਪ੍ਰਤ ਜੋਰ ਰੇ,
ਜਿਹੜਾ ਪ੍ਰੇਮ ਸਹਿਤ ਗੁਰੂ ਕੀ ਬਾਣੀ ਦਾ ਜਾਪ ਰੋਜ਼ ਕਰਦਾ ਨੇਮ ਅਨੁਸਾਰ, ਨੇਮ ਅਨੁਸਾਰ ਕਰੇ ਜਪਜੀ ਸਾਹਿਬ ਦਾ ਪਾਠ ਤਾਂ ਘੱਟੋ ਘੱਟ ਹਰ ਗੁਰਸਿੱਖ ਨੇ ਕਰਨਾ ਹੀ ਕਰਨਾ, ਬਸ ਇਹ ਤਾਂ ਹੁਕਮ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਭਾਈ, ਉਹ ਗੁਰਸਿੱਖ ਨਹੀਂ। ਤੇ ਕਵੀ ਸੰਤੋਖ ਸਿੰਘ ਜੀ ਇਹ ਵੀ ਜ਼ਿਕਰ ਕਰਦੇ, ਸਿੱਖਾਂ ਦੇ ਘਰ ਜਨਮ ਲੈ ਕੇ ਜਪਜੀ ਕੰਠ ਨਾ ਕੀ, ਜਪਜੀ ਦਾ ਜਾਪ ਸਾਹਿਬ ਦਾ ਜਾਪ, ਜਪਜੀ ਦਾ ਜਾਪ ਕੰਠ ਨਹੀਂ ਕੀਤਾ, ਜਵਾਨੀ ਨਹੀਂ ਕੀਤਾ ਭਾਈ, ਤੇ ਉਹ ਸਿੱਖ ਅਖਵਾਉਣ ਦੇ ਲਾਇਕ ਵੀ ਨਹੀਂ ਭਾਈ। ਇਸ ਕਰਕੇ ਗੁਰੂ ਕੀ ਬਾਣੀ ਇਹਦਾ ਜਾਪ ਰੋਜ਼ ਕਰੇ ਨੇਮ ਅਨੁਸਾਰ,
ਕਰੇ ਕੰਠ ਪਟ ਅੰਮ੍ਰਿਤ ਵੇਲੇ,
ਤੇ ਬਾਣੀ ਜੇ ਕੰਠ ਕਰਕੇ ਅੰਮ੍ਰਿਤ ਵੇਲੇ ਜਾਪ ਕਰੋਗੇ,
ਇੱਕ ਚਿੱਤ ਵੈ ਕਰ ਮਨ ਕੋ ਮੇਲੇ,
ਇੱਕ ਚਿੱਤ ਹੋ ਕੇ ਮਨ ਮੇਲ ਕੇ, ਕਹਿੰਦੇ ਮਨ ਜੋੜ ਕੇ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਬਲਨਤ ਸੁਮਤ, ਭੁਜੰਗ ਪ੍ਰਿਆਤ ਚੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਭੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ। ਜੇ ਦੇਖ ਕੇ ਪੜੋਗੇ ਉਹ ਸਵਾਦ ਨਹੀਂ ਆਉਂਦਾ। ਜਿਹੜਾ ਜਵਾਨੀ ਪੜਨਾ ਹੈ, ਕੰਠ ਕਰਨਾ ਹੈ, ਸਿਆਣਿਆਂ ਦੀ ਕਹਾਵਤ ਹੈ, ਪੈਸਾ ਗੰਠ ਬਾਣੀ ਕੰਠ, ਜਿਹੜਾ ਪੈਸਾ ਗੰਠ ਪੱਲੇ ਹੈ ਜੇਬ ਵਿੱਚ ਹੈ ਉਹੀ ਕੰਮ ਆਉਂਦਾ ਭਾਈ। ਕਈ ਵਾਰੀ ਏਟੀਐਮ ਵੀ ਨਹੀਂ ਚੱਲਦਾ, ਕਈ ਵਾਰੀ ਖਾਲਸਾ ਜੀ ਜਿਹੜਾ ਹੋਰ ਨਵੇਂ ਸਾਧਨ ਬਣੇ ਪੇਟੀਐਮ ਆਦਿਕ ਇਹ ਵੀ ਨਹੀਂ ਚੱਲਦੇ, ਕਾਰਡ ਵੀ ਨਹੀਂ ਚੱਲਦਾ, ਤੇ ਭਾਈ ਜਿਹੜਾ ਪੈਸਾ ਪੱਲੇ ਹੈ ਉਹ ਕਈ ਹਰ ਥਾਂ ਤੇ ਚੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ, ਗੁਟਕਾ ਸਾਹਿਬ ਪੋਥੀ ਸਾਹਿਬ ਜਿਹਨੂੰ ਆਖਦੇ ਹਾਂ, ਅਸਲ ਬਚਨ ਹੈ ਪੋਥੀ ਸਾਹਿਬ, ਪੋਥੀ ਸਾਹਿਬ ਤੋਂ, ਅਤੇ ਅੱਜ ਕੱਲ੍ਹ ਤਾਂ ਫੋਨ ਤੋਂ ਭਾਈ, ਸੱਚਾਈ ਹੈ। ਜਿਤਨਾ ਅਸੀਂ ਭਾਵੇਂ ਮੀਡੀਆ ਨੇ ਤਰੱਕੀ ਕੀਤੀ ਹੈ, ਬੜੀ ਟੈਕਨੋਲੋਜੀ ਆ ਗਈ, ਉਤਨਾ ਬਾਣੀ ਦਾ ਸਤਿਕਾਰ ਘੱਟ ਗਿਆ ਹੈ, ਸਤਿਕਾਰ ਘਟਿਆ, ਆਪਸੀ ਪ੍ਰੇਮ ਘਟਿਆ ਹੈ, ਬਾਣੀ ਦੀ ਵਿਚਾਰ ਘਟ ਗਈ ਹੈ, ਆਤਮ ਰਸ ਘਟ ਗਿਆ ਹੈ। ਅੱਖੋ ਸੱਤਾ
ਸ੍ਰੀ ਵਾਹਿ,
ਬਾਣੀ ਦੇ ਅਰਥ ਸਾਰਿਆਂ ਨੂੰ ਪਤਾ ਹੋਣੇ, ਜਪਜੀ ਸਾਹਿਬ ਦੇ ਅਰਥ ਆਪ ਸਾਰਿਆਂ ਨੇ ਸੁਣੇ ਹੋਣੇ, ਪੜ੍ਹੇ ਹੋਣੇ, ਕਦਾ ਸੁਣੇ ਹੋਣੇ, ਅਨੰਦ ਸਾਹਿਬ ਦੇ ਸਾਰਿਆਂ ਨੂੰ ਅਰਥ ਪਤਾ ਹੈ, ਪਰ ਅੰਦਰ ਉਹਦਾ ਰਸ ਕੀ ਹੈ? ਨਹੀਂ, ਜਿਹੜਾ ਰਸ ਗੁਰਬਾਣੀ ਕੰਠ ਆਉਣਾ ਨਾ, ਉਹ ਐਵੇਂ ਨਹੀਂ ਆਉਂਦਾ ਖਾਲਸਾ ਜੀ। ਅਸੀਂ ਅੱਜ ਕੱਲ੍ਹ ਮਿੰਟ ਗਿਣਦੇ ਹਾਂ ਵੀ ਜਪਜੀ ਸਾਹਿਬ ਦਾ ਪਾਠ ਇੰਨੇ ਮਿੰਟ ਵਿੱਚ, ਜਾਪ ਸਾਹਿਬ ਦਾ ਨਹੀਂ। ਇੱਕ ਰੱਬ ਦੇ ਪਿਆਰੇ ਦਾਸ ਦੇ ਉਸਤਾਦ ਜੀ ਕੋਲ, ਗਿਆਨੀ ਸਿੰਘ ਸਾਹਿਬ, ਗਿਆਨੀ ਸ਼ੇਰ ਸਿੰਘ ਜੀ ਕੋਲ ਹੈ ਬਾਣੀ। ਸਰ, ਇਹ ਘਟਨਾ ਸ਼ਾਇਦ ਅੱਜ ਤੋਂ 21 ਸਾਲ ਪਹਿਲਾਂ ਦੀ, ਦਾਸ ਵਿੱਚ ਛੋਟਾ ਜਿਹਾ ਸੀ, ਉਮਰ ਹੋਣੀ ਲਗਭਗ 17-18 ਸਾਲ ਦੀ। ਰਾਤ ਨੂੰ 9 ਵਜੇ ਖੜੇ ਰਾਤ ਦੇ 1:30 ਵੱਜ ਗਿਆ, ਖੜੇ ਜਪਜੀ ਸਾਹਿਬ ਦੀ ਇੱਕ ਪੌੜੀ ਸੀ, ਅਸੰਖ ਨਾਵ ਅਸੰਖ ਥਾਵ ਇਹਦੀ ਵਿਚਾਰ ਕਰਦਿਆਂ ਕਰਦਿਆਂ ਸਾਢੇ ਦੋ ਤੋਂ ਡੇਢ ਵਜਾਤਾ। ਦੇਖੋ ਉਸਤਾਦ ਜੀ ਕਹਿਣ ਲੱਗੇ, ਗਿਆਨੀ ਜੀ ਕਹਿਣ ਲੱਗੇ ਵੀ ਮਹਾਂਪੁਰਖੋ ਇੱਥੇ ਆਰਾਮ ਕਰ ਲਓ। ਕਹਿੰਦੇ ਨਹੀਂ, ਉਹ ਆਮ ਕਹਿੰਦੇ, ਉਹ ਸ਼ੇਰ ਸੀ ਆ, ਉਹ ਸਿੱਧਾ ਕਹਿੰਦੇ ਸਰ, ਮੈਂ ਉਹੀ ਬਚਨ ਕਹਿ ਰਿਹਾ, ਉਹ ਸ਼ੇਰ ਸੀ ਹੁਣੇ ਪਹੁੰਚ ਜਾਣਾ। ਜਪਜੀ ਦਾ ਪਾਠ ਜੇ ਸ਼ੁਰੂ ਕਰਨਾ ਤੇ ਤੁਰਦੇ ਤੁਰਦੇ ਕੈਂਟ ਜਾਂਦੇ ਸਨ, ਕੁਲਦੀਪ ਨਗਰ ਕੈਂਟ ਜਿਹਨੂੰ ਨਨੇੜਾ ਕਹਿੰਦੇ ਅੱਜ ਕੱਲ੍ਹ, ਉਹ ਪਹੁੰਚ ਜਾਣਾ ਸਵੇਰ ਤੱਕ। ਤੇ ਇਤਨਾ ਦੂਰ ਜੇ ਕਹਿ ਲਓ ਜਪਜੀ ਦਾ ਪਾਠ, ਕਹਿੰਦੇ ਮੱਸੇ ਪੂਰਾ ਹੁੰਦਾ ਉਹਨਾਂ ਦਾ। ਅਸੀਂ ਗਿਣਤੇ ਅੱਧੇ ਤੇ ਮਿੰਟ ਚ ਫਟਾਫਟ ਕਹਿੰਦੇ ਘੁੰਮੇਰੀ ਘੁਮਾ ਦੋ। ਉਹ ਭਾਈ ਜੋ ਰਸ ਆਉਣਾ ਬਾਣੀ ਦਾ ਕੰਠ, ਉਹ ਇੱਕ ਇੱਕ ਅੱਖਰ ਚੁਣ ਚੁਣ ਕੇ ਮੋਤੀ ਕਾਲ ਤੱਕ ਪਰੋਂਦੇ ਸਨ ਤੇ ਅੰਦਰ ਰਸ ਲੈਂਦੇ ਸਨ। ਐਸੇ ਰੱਬ ਦੇ ਪਿਆਰੇ, ਭਾਵੇਂ ਉਹਨਾਂ ਦੇ ਕੇਸ ਨਹੀਂ ਬਾਣੀ ਸਨ ਉਦੋਂ, ਉਹ ਕਹਿੰਦੇ ਸਨ ਗਿਆਨੀ ਜੀ ਪਿਛਲੇ ਜਨਮੇ ਬਾਣੀਆਂ ਸੀ ਮੈਂ, ਤੇ ਕਹਿੰਦੇ ਤਾਂ ਹੀ ਮੈਂ ਪਿਛਲੇ, ਉਹ ਦੱਸਦੇ ਆਪਣਾ ਜਨਮ, ਕਹਿੰਦੇ ਮੈਂ ਹੈ ਤਾਂ ਸਿੱਖ ਸੀ ਪਰ ਮੈਂ ਜਦੋਂ ਬਾਣੀ ਦਾ ਜਾਪ ਹੁੰਦਾ ਸੀ ਨਾ ਪਾਠ ਕਰਦਾ ਸੀ, ਦੇਖਦਾ ਕਿੰਨੇ ਅੰਗ ਰਹਿ ਗਏ, ਕਿੰਨੇ ਅੰਗ ਰਹਿ ਗਏ। ਤੇ ਗੁਰੂ ਪਾਤਸ਼ਾਹ ਕਹਿੰਦੇ ਬਾਣੀਆਂ ਵਾਂਗ ਕੀ ਅੰਗ ਦੇਖਦਾ ਬਾਣੀ ਦੇ, ਉਹ ਮੇਰਾ ਤਾਂ ਜਨਮ ਬਾਣੀਆਂ ਦੇ ਘਰ ਹੋਇਆ ਬਾਪ। ਕਹਿੰਦੇ ਹੁਣ ਅਗਲੇ ਜਨਮ ਵਿੱਚ ਗੁਰੂ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਨੇ ਮੇਰਾ ਭਲਾ ਕਰ ਦੇਣਾ, ਬਸ ਇਹ ਉਹ ਬਾਣੀ ਹੈ ਖਾਲਸਾ ਜੀ। ਇਹ ਬਾਣੀ ਕੋਈ ਅੱਖਰ ਨਹੀਂ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਕਬੀਰ ਸਾਹਿਬ, ਲੋਕਾਂ ਦੇ ਲਈ ਇਹ ਗੀਤ ਹੋਣਗੇ ਪਰ ਇਹ ਕੀ ਹੈ, ਇਹ ਆਤਮ ਵਿਚਾਰ ਹੈ, ਬ੍ਰਹਮ ਦੀ ਵਿਚਾਰ ਹੈ ਖਾਲਸਾ ਜੀ। ਪਾਤਸ਼ਾਹ ਕਹਿੰਦੇ ਗੁਰੂ ਕਾ ਸਿੱਖ ਆਤਮ ਰਸੀਆ ਪੁਰਖ, ਜੇ ਕੋਈ ਬਣਨਾ ਚਾਹੁੰਦਾ ਹੈ ਬਾਣੀ ਨੂੰ ਕੰਠ ਕਰੇ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਘੱਟੋ ਘੱਟ, ਜੇ ਨਹੀਂ ਉੱਠ ਸਕਦਾ ਤੇ 2-3 ਵਜੇ ਤਾਂ ਭਾਈ 3-4 ਵਜੇ ਤਾਂ ਉੱਠ ਜਾਵੇ, ਜਦੋਂ ਸ਼ਾਂਤੀ ਹੋਵੇ, ਬਹੁਤੇ ਸਪੀਕਰ ਨਾ ਚੱਲਣ। ਅੱਜ ਕੱਲ੍ਹ ਇਹ ਸਪੀਕਰ ਨੇ ਸਾਨੂੰ ਖਾਲਸਾ ਜੀ ਸਾਡੇ ਰਸ ਨੂੰ ਵਿਗਾੜ ਦਿੱਤਾ ਹੈ। ਇੱਕ ਫੋਨ ਨੇ, ਫੋਨ ਤੋਂ ਪਾਠ, ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਘੱਟੋ ਘੱਟ ਘੱਟ ਕਰੋ ਇਹਨੂੰ, ਗੁਟਕੇ ਸਾਹਿਬ ਤੋਂ, ਪੋਥੀ ਸਾਹਿਬ ਤੋਂ, ਜੇ ਉਸ ਤੋਂ ਵੀ ਹੋਰ ਉੱਤੇ ਅਵਸਥਾ ਲੈਣੀ ਹੈ ਤੇ ਕੰਠ, ਇਹ ਸਟੈਪ ਬਾਏ ਸਟੈਪ ਉੱਤੇ ਜਾਣਾ। ਬਾਣੀ ਕੰਠ ਹੋਵੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਾਰ। ਐਸਾ ਰਸ ਹੋਵੇ ਭਾਈ, ਇੱਕ ਇੱਕ ਅੱਖਰ ਦੀ ਸਮਝ ਆਵੇ ਤੇ ਅੰਮ੍ਰਿਤ ਵੇਲੇ ਜਾਪ ਹੋਵੇ, ਸਾਰੇ ਪਾਸੇ ਸ਼ਾਂਤੀ, ਕੋਈ ਕੰਮ ਦਾ ਕਹਿ ਲਓ ਫਿਕਰ ਨਹੀਂ ਵੀ ਕੰਮ ਤੇ ਜਾਣਾ, ਉਦੋਂ ਤਾਂ ਬਾਣੀ ਦਾ ਜਾਪ ਵੀ ਕਰਨਾ ਭਾਈ, ਉਦੋਂ ਨੀਂਦ ਬੜੀ ਆਉਂਦੀ ਭਾਈ। ਪਰ ਜਦੋਂ ਬਾਣੀ ਪੜ੍ਹ ਕੇ ਜ਼ੁਬਾਨੀ ਪੜੋਗੇ ਨਾ, ਨੀਂਦ ਵੀ ਨਹੀਂ ਆਵੇਗੀ, ਜ਼ੋਰ ਬੋਲ ਲਾ ਕੇ ਪੜੋਗੇ, ਜੇ ਥੋੜ੍ਹੀ ਬਹੁਤੀ ਆ ਜਾਵੇ ਉੱਠ ਕੇ ਖੜੇ ਹੋ ਕੇ ਤੁਰਦੇ ਮਾੜਾ ਪੜ੍ਹ ਕੇ ਪਾਰ ਕਰ ਲਓ ਭਾਈ। ਇਸ ਤਰ੍ਹਾਂ ਇਹ ਗੁਰੂ ਕੇ ਪਿਆਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਜਿਹੜਾ ਕੰਠ ਕਰਦਾ ਹੈ,
ਅਧਿਕ ਪੁੰਨ ਉਪਜੇ ਸੁਖ ਪਾਵੇ,
ਉਹਨੂੰ ਬਹੁਤ ਜ਼ਿਆਦਾ ਪੁੰਨ ਦੀ ਪ੍ਰਾਪਤੀ ਹੋਵੇਗੀ, ਸੁਖ ਪ੍ਰਾਪਤ ਮਿਲੇਗਾ।
ਪਠੇ ਸੁਨੇ ਨਰ ਬ੍ਰਿੰਦ ਸੁਣਾਵੇ,
ਆਪ ਪੜੇਗਾ ਸੁਣੇਗਾ ਹੋਰ ਗੁਰਸਿੱਖਾਂ ਨੂੰ ਸੁਣਾਵੇਗਾ।
ਹਰੇ ਜੋ ਕਾਮਨ ਪੂਰਨ ਸੋਏ,
ਜਿਹੜਾ ਗੁਰਬਾਣੀ ਪੜਨ ਵਾਲਾ ਹੈ, ਜਿਹੜੇ ਜਿਹਨਾਂ ਨੂੰ ਸੁਣਾ ਰਿਹਾ ਨਾ ਜੁਗਬਾਣੀ ਕੰਠ, ਜੋ ਪੜੇਗਾ ਉਹਦੀ ਕਾਮਨਾ ਪੂਰੀ ਹੋ ਜਾਵੇਗੀ। ਜੋ ਵੀ ਉਹਨੇ ਕਾਮਨਾ ਕੀਤੀ ਹੈ ਮਹਾਰਾਜ, ਇਹ ਚਾਹੀਦਾ ਹੈ ਪਾਤਸ਼ਾਹ ਉਹਦੀ ਮੰਗ ਤੋਂ ਪਹਿਲਾਂ ਹੀ ਮਹਾਰਾਜ ਦੇ ਦੇਣਗੇ।
ਜੇ ਨਿਸ਼ਕਾਮ ਰਿਦਾ ਸ਼ੁੱਧ ਹੋਏ,
ਕੋਈ ਭਾਈ ਨਿਸ਼ਕਾਮ ਭਾਵਨਾ ਸਹਿਤ, ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਉਹਦਾ ਹਿਰਦਾ ਹੀ ਸ਼ੁੱਧ ਹੋ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਿਸ਼ਕਾਮ ਅੰਦਰ ਹਿਰਦਾ ਸ਼ੁੱਧ ਕਰਦਾ ਹੈ, ਤੇ ਸਕਾਮ ਜੋ ਉਹਦੀ ਕਾਮਨਾ ਹੈ, ਇੱਛਾ ਪੁਰਖ ਸਰਬ ਸੁਖ ਦਾਤਾ ਹਰ, ਉਹ ਵਾਹਿਗੁਰੂ ਇੱਛਾ ਪੂਰੀ ਕਰਦੇ ਹਨ।
ਜੇ ਗੁਰਬਾਣੀ ਰਹੇ ਵਿਚਾਰਤ,
ਜਿਹੜੇ ਗੁਰਬਾਣੀ ਦੀ ਵਿਚਾਰ ਕਰਦੇ ਰਹਿੰਦੇ, ਦਿਨ ਰਾਤ ਗੁਰਬਾਣੀ ਵਿੱਚ ਖੁੱਬੇ ਰਹਿੰਦੇ ਹਨ।
ਬਾਂਛਾ ਜਸ ਆਦਿਕ ਨੈ ਤਾਰਤ,
ਕੋਈ ਬਾਂਛਾ ਕੋਈ ਤਮੰਨਾ ਨੀ, ਮੇਰਾ ਜਸ ਹੋਵੇ, ਮੇਰੀ ਵਡਿਆਈ ਹੋਵੇ।
ਕੇਵਲ ਚਾਹੇ ਹਿਰਦੈ ਕਲਿਆਣ,
ਕੇਵਲ ਆਪਣਾ ਕਲਿਆਣ, ਆਪਣਾ ਭਲਾ, ਆਪਣੀ ਮੁਕਤੀ, ਆਤਮ ਰਸ ਚਾਹੁੰਦੇ ਹਨ।
ਤਿੰਨ ਪੁਰਖ ਨੋਏ ਪ੍ਰਾਪਤ ਗਿਆਨ,
ਉਹਨਾਂ ਪੁਰਖਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਜਿਮ ਕਾਸ਼ ਚਿੱਟ ਮੈਂ ਪਾਵ ਕਰਾਏ,
ਜਿਵੇਂ ਕਾਸ਼ਟ ਕਹਿੰਦੇ ਲੱਕੜ ਵਿੱਚ ਅੱਗ ਹਮੇਸ਼ਾ ਲੁਕੀ ਰਹਿੰਦੀ ਹੈ, ਪਰ ਸੰਜਮ ਦੀ ਲੋੜ ਹੈ, ਪ੍ਰਗਟ ਕਰੋਗੇ ਤਾਂ ਪ੍ਰਗਟ ਹੋਵੇਗੀ।
ਬਿਨਾਂ ਯਤਨ ਤੇ ਨਰ ਨੈ ਲਹੇ,
ਜੇ ਲੱਕੜ ਇਹ ਲਵਾਰੀਆਂ ਇਹ ਖਾਲਸਾ ਵਿੰਡੋ ਸਾਰੇ ਡੋਰ ਆਪ ਜੀ ਦੇਖਦੇ ਹੋ, ਲੱਕੜ ਇਹਨਾਂ ਵਿਚਕਾਰ ਹੈ ਤੇ ਬਿਨਾਂ ਯਤਨ ਤੋਂ ਇਹ ਅੱਗ ਵਿੱਚੋਂ ਲੱਕੜ ਨਹੀਂ ਮਿਲਣੀ।
ਕਰ ਉਪਾਓ ਜੇ ਲੇਤ ਨਿਕਾਸ,
ਜਿਹੜਾ ਇਸ ਲੱਕੜ ਵਿੱਚੋਂ ਪਾ ਕਰਕੇ ਅੱਗ ਨੂੰ ਬਾਹਰ ਕੱਢ ਲਵੇ।
ਕਾਰਜ ਕਰੇ ਸੰਪੂਰਨ ਰਾਸ,
ਉਸ ਅੱਗ ਨਾਲ ਜੋ ਬਣਾਉਣਾ ਪਛਾਦਾ ਬਣਾ ਲੇ, ਜੋ ਕੰਮ ਕਰਨਾ ਕਰ ਸਕਦਾ ਹੈ।
ਅਗਨ ਰੂਪ ਕਾਸ਼ ਟੋਏ ਜਾਏ,
ਉਹ ਲੱਕੜ ਅੱਗ ਰੂਪ ਵਿੱਚ ਆ ਜਾਂਦੀ ਹੈ।
ਤੇਜ ਪ੍ਰਕਾਸ਼ ਸਕਲ ਹੀ ਪਾਏ,
ਉਹਦਾ ਤੇਜ ਪ੍ਰਕਾਸ਼ ਸਭ ਕੁਛ ਉਹਨੂੰ ਮਿਲ ਜਾਂਦਾ ਹੈ।
ਕਥਾ ਵਿਚਾਰਤ ਜੇ ਗੁਰਬਾਣੀ,
ਇਸੇ ਤਰ੍ਹਾਂ ਗੁਰੂ ਕੀ ਬਾਣੀ ਹੈ, ਅੱਖਰ ਹੈ। ਦੁਨੀਆਂ ਲਈ ਕਾਲੇ ਅੱਖਰ ਹੋਣਗੇ ਪਰ ਨਹੀਂ, ਕਈ ਉਹਨੂੰ ਕਾਲਾ ਇਲਮ ਵੀ ਮੰਨਦੇ, ਪਰ ਗੁਰੂ ਕੇ ਪਿਆਰਿਆਂ ਲਈ ਇਹ ਕੀ ਹੈ, ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਰਸ਼ਨ ਹਨ ਅਕਾਲ ਪੁਰਖ ਦੇ ਮਹਾਰਾਜ ਦੇ, ਇਹ ਪਰਮੇਸ਼ਰ ਹਨ ਤੇ ਇਹਨਾਂ ਵਿੱਚੋਂ ਹੀ ਸਭ ਕੁਛ ਮਿਲਣਾ, ਪ੍ਰਕਾਸ਼ ਮਿਲਣਾ ਹੈ, ਆਤਮ ਰਸ ਮਿਲਣਾ ਹੈ।
ਤਨ ਅਭਿਮਾਨ ਹੋਏ ਤਬ ਹਾਨੀ,
ਉਦੋਂ ਜਿਹੜਾ ਅੰਦਰ ਅਹੰਕਾਰ ਹੈ ਨਾ, ਇਹ ਬਾਣੀ ਅਹੰਕਾਰ ਨੂੰ ਸਾੜਦੀ ਹੈ। ਖਾਲਸਾ ਜੀ, ਲੱਕੜ ਵਿੱਚੋਂ ਅੱਗ ਜੇ ਬਾਹਰ ਆ ਜਾਵੇ ਤਾਂ ਭਾਈ ਅੱਗ ਕਈਆਂ ਨੂੰ ਕਹਿ ਲਓ ਫਾਇਦਾ ਵੀ ਕਰਦੀ, ਸਾੜਦੀ ਵੀ ਹੈ। ਇਹ ਗੁਰੂ ਕੀ ਬਾਣੀ ਜਦੋਂ ਬਾਹਰ ਇਹਦਾ ਪ੍ਰਕਾਸ਼ ਕਰਨਾ ਹੈ, ਬੋਲਣਾ ਹੈ, ਜਾਪ ਕਰਨਾ ਹੈ, ਇਹ ਮਨ ਦੇ ਹੰਕਾਰ ਨੂੰ ਸਾੜਦੀ ਹੈ।
ਨਿਜ ਸਰੂਪ ਕੋ ਖੋਜਨ ਲਾਗੇ,
ਜਦੋਂ ਹੰਕਾਰ ਸੜ ਗਿਆ, ਹੰਕਾਰ ਵੀ ਮੈਂ ਹੈ, ਆਪਣਾ ਸਰੂਪ ਵੀ ਮੈਂ ਹੈ। ਖਾਲਸਾ ਜੀ, ਅੱਖੋ ਸਤਨਾਮ
ਸ੍ਰੀ ਵਾਹਿਗੁਰੂ,
ਅਹੰ ਬ੍ਰਹਮ ਅਸਮੀ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਪੰਜਵੀਂ ਰੁੱਤ, ਭਾਈ ਦਇਆ ਸਿੰਘ ਜੀ ਨੇ ਇਹਦਾ ਜ਼ਿਕਰ ਕੀਤਾ ਹੈ ਕਿ ਅਹੰ ਬ੍ਰਹਮ, ਮੈਂ ਹੀ ਬ੍ਰਹਮ ਹਾਂ। ਉਹ ਕਦੋਂ? ਜਦੋਂ ਹੰਕਾਰ ਸੜ ਗਿਆ। ਹੰਕਾਰ ਸੜ ਗਿਆ ਫਿਰ ਆਤਮ ਸਰੂਪ ਕੀ ਹੈ? ਮੈਂ ਹੈ। ਉਹ ਮੈਂ ਵੀ ਆਤਮ ਸਰੂਪ, ਉਹਦੀ ਪ੍ਰਾਪਤੀ ਹੋਵੇਗੀ।
ਸਨੇ ਸਨੇ ਪ੍ਰਾਪਤ ਵੱਡ ਭਾਗੇ,
ਸਹਿਜ ਸਹਿਜ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਇਹ ਆਤਮ ਸਰੂਪ ਦੀ ਪ੍ਰਾਪਤੀ ਹੋਵੇਗੀ।
ਆਤਮ ਗਿਆਨ ਪਾਏ ਬ੍ਰਹਮ ਹੋਏ,
ਆਤਮ ਗਿਆਨ ਬਣ ਗਿਆ, ਬ੍ਰਹਮ ਆਪੇ ਬਣ ਗਏ। ਭਾਈ ਆਤਮ ਗਿਆਨ ਬ੍ਰਹਮ ਹੈ, ਕਹੋ ਕਬੀਰ ਇਹੋ ਰਾਮ ਕੀ ਅੰਸ਼, ਤੇ ਇਹ ਆਤਮ ਪਰਮਾਤਮਾ ਦੀ ਅੰਸ਼ ਹੈ। ਜਦੋਂ ਉਹਦਾ ਗਿਆਨ ਮਿਲ ਗਿਆ ਤੇ ਬ੍ਰਹਮ ਗਿਆਨ ਆਪੇ ਹੋ ਗਿਆ।
ਹਿਰਦੈ ਬਿਨਾਸ਼ੀ ਦੁਬਿਧਾ ਦੋਏ,
ਅੰਦਰ ਦੁਬਿਧਾ ਆਦਿਕ ਜਿਹੜੀ ਦੋ ਤਰ੍ਹਾਂ ਦੀ ਵਿਧਾ ਹੈ ਉਹ ਖਤਮ ਹੋ ਜਾਵੇਗੀ।
ਤਨ ਹੰਤਾ ਬਿਨਸੀ ਜਿਸ ਕਾਲ,
ਜਿਸ ਵੇਲੇ ਤਨ ਹੰਤਾ ਸਰੀਰ ਦੀ ਹੋਮੈ ਮਿਟ ਗਈ,
ਅਹੰ ਬ੍ਰਹਮ ਵੈ ਭਇ ਨਿਹਾਲ,
ਉਦੋਂ ਅਹੰ ਬ੍ਰਹਮ ਦੀ ਅਵਸਥਾ ਆਵੇਗੀ, ਉਹ ਪਿਆਰਾ ਨਿਹਾਲ ਨਿਹਾਲ ਹੋ ਜਾਵੇਗਾ।
ਯਾਂ ਤੇ ਤੁਮ ਸਤ ਸੰਗਤ ਕਰਕੇ,
ਇਸ ਕਰਕੇ ਗੁਰਸਿੱਖੋ ਸਾਧ ਸੰਗਤ ਕਰਕੇ,
ਗੁਰਬਾਣੀ ਪੜ ਹਿਰਦੈ ਵਿਚਾਰ ਕੇ,
ਗੁਰਬਾਣੀ ਨੂੰ ਪੜੋ ਨਾਲ ਹਿਰਦੇ ਚ ਵਿਚਾਰੋ। ਹੁਣ ਸਾਡੇ ਲਈ ਉਪਦੇਸ਼ ਅੱਜ ਲਈ ਹੀ ਹੈ, ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ, ਗੁਰਬਾਣੀ ਨੂੰ ਪੜੀਏ ਤੇ ਹਿਰਦੇ ਚ ਵਿਚਾਰੀਏ, ਦੀ ਵਿਚਾਰ ਕਰੀਏ।
ਕਰੋ ਆਪਣੀ ਸ਼ੁਭ ਕਲਿਆਣ,
ਐ ਮੇਰੇ ਮਨਾ ਆਪਣਾ ਭਲਾ ਲੋਚਦਾ ਹੈ, ਤੇ ਬਾਣੀ ਨੂੰ ਪੜ ਆਪਣਾ ਭਲਾ ਕਰ, ਆਪ ਇਹਦੇ ਵਿਚਾਰ ਕਰ।
ਜਗ ਬੰਧਨ ਵੈ ਹੈ ਸਭਾਨ,
ਸਾਰੇ ਦੁਨੀਆਂ ਦੇ ਬੰਧਨ ਆਪੇ ਗੁਰਬਾਣੀ ਖਤਮ ਕਰ ਦੇਵੇਗੀ।
ਗੁਰਬਚ ਸੁਣ ਕਰ ਚਾਰੋ ਭਲੇ,
ਇਹਨਾਂ ਚਾਰਾਂ ਗੁਰਸਿੱਖਾਂ ਨੇ ਜਦੋਂ ਗੁਰੂ ਪਾਤਸ਼ਾਹ ਦੇ ਬਚਨ ਸੁਣੇ ਹਨ,
ਲਗੇ ਵਿਚਾਰਨ ਸਤਸੰਗ ਮਿਲੇ,
ਰੋਜ਼ ਸਾਧ ਸੰਗਤ ਜਾ ਕੇ ਬਾਣੀ ਦੀ ਵਿਚਾਰ ਕਰਦੇ, ਕਥਾ ਸੁਣਦੇ ਹਨ। ਕਥਾ ਸੁਣਨੀ, ਬਾਣੀ ਦੀ ਵਿਚਾਰ ਸੁਣਨੀ ਹੁੰਦੀ ਹੈ। ਇਹ ਧਿਆਨ ਰੱਖਣਾ, ਕਥਾ ਵੀ ਜਿਹੜਾ ਜੋ ਆਨੰਦ ਹੈ ਨਾ ਭਾਈ, ਜੇ ਖੁੱਭ ਕੇ ਕੋਈ ਅੱਖਾਂ ਬੀਜ ਕੇ ਬੈਠਾ ਹੋਵੇ ਤੇ ਜੁੜਦਾ ਜੁੜਦਾ ਅੰਦਰ ਜਿੱਥੇ ਪਹੁੰਚਦਾ ਨਾ, ਉੱਥੇ ਬਾਣੀ ਵਿੱਚ ਉਹਦਾ ਵਸ ਆਪੇ ਹੋ ਜਾਂਦਾ ਹੈ। ਬਾਣੀ ਪਰਮੇਸ਼ਰ ਸਰੂਪ ਤੇ ਅੰਦਰ ਜਿਹੜਾ ਪਰਮੇਸ਼ਰ ਸਰੂਪ ਹੈ ਉਹਦੇ 'ਚ ਖੁੱਭ ਜਾਂਦਾ ਹੈ। ਐਸੀ ਬਾਣੀ ਦੀ ਆਤਮ ਰਸ ਦੀ ਕਥਾ ਹੈ, ਸਹਿਜ ਰਸ ਦੀ ਕਥਾ ਹੈ। ਜਿਹੜਾ ਬਾਣੀ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਉਹਦਾ ਗੁਰੂ ਮਹਾਰਾਜ ਨੇ ਆਪੇ ਭਲਾ ਕਰ ਦੇਣਾ, ਪਰ ਨਿਸ਼ਕਾਮ ਭਾਵਨਾ ਸਹਿਤ, ਕੋਈ ਤਮੰਨਾ ਰੱਖਣੀ ਨਹੀਂ। ਤਮੰਨਾ ਨਾ ਹੋਵੇ ਤਾਂ ਆਤਮ ਗਿਆਨ, ਜੇ ਤਮੰਨਾ ਹੈ ਤੇ ਤਮੰਨਾ ਪੂਰੀ ਹੋਵੇਗੀ, ਰੁਕਾਵਟ ਪੈ ਜਾਵੇਗੀ ਭਾਈ। ਇਸ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰਨ, ਮਹਾਰਾਜ ਚੰਗੇ ਹਾਂ ਬੁਰੇ ਹਾਂ, ਔਗੁਣਾਂ ਦੇ ਭਰੇ ਹੋਏ ਆ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਸਾਡੇ ਸਾਰਿਆਂ ਦੇ ਔਗੁਣ ਨਾ ਚਿਤਾਰੋ ਮਹਾਰਾਜ ਆਪਣੀ ਬਾਣੀ ਦਾ ਰਸ ਬਖਸ਼ਿਸ਼ ਕਰੋ ਬਾਣੀ ਇਕੱਠ ਕਰਨ ਦੀ ਪੜ੍ਹਨ ਦੀ ਵਿਚਾਰਨ ਦੀ ਪਾਤਸ਼ਾਹ ਜੀ ਸੰਗਤ ਵਿੱਚ ਆ ਕੇ ਸ਼ਾਂਤ ਰਸ ਵਿੱਚ ਸੰਗਤ ਕਰਨ ਦੀ ਬਲਬੁੱਧੀ ਪ੍ਰਦਾਨ ਕਰਨ